728 ਅੰਗ ਤੇ ਸਤਿਗੁਰੂ ਮਹਾਰਾਜ ਸੂਹੀ ਰਾਗ ਦੀ ਬਖਸ਼ਿਸ਼ ਕਰਦੇ ਹਨ। ਇੱਕ ਓਅੰਕਾਰ ਸਤਨਾਮ, ਓਅੰਕਾਰ ਕੇਵਲ ਇੱਕੋ ਇੱਕ ਹੈ, ਉਹਦਾ ਨਾਮ ਤਿੰਨਾਂ ਕਾਲਾਂ ਵਿੱਚ ਸਤ ਹੈ। ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ ਪੁਰਖ ਤੋਂ ਪਾਪ ਪੂਰਨ ਹੈ। ਨਿਰਭਉ ਜੋ ਭੈ ਤੋਂ ਰਹਿਤ ਹੈ, ਨਿਰਵੈਰ ਜੋ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਕਾਲ ਤੋਂ ਰਹਿਤ ਉਹਦੀ ਹਸਤੀ ਹੈ। ਅਜੂਨੀ ਜੋ ਜੂਨਾਂ ਵਿੱਚ ਨਹੀਂ ਆਉਂਦਾ, ਸਹਿ ਭੰਗ ਸੋਦੇ ਪ੍ਰਕਾਸ਼ ਹੈ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਰਾਗ ਸੂਹੀ ਮਹੱਲਾ ਪਹਿਲਾ, ਚੌਪਦੇ ਘਰ ਪਹਿਲਾ। ਸੂਹੀ ਇਹ ਇੱਕ ਔੜਵ ਜਾਤੀ ਦੀ ਰਾਗਣੀ ਹੈ, ਦੇਸੀ ਸੰਕੀਰਨ ਹੈ। ਮਾਲ ਸ੍ਰੀ ਸੁੱਧ, ਵਿਭਾਸ, ਬਿਲਾਵਲ ਅਤੇ ਬਾਗੇਸ਼ਰੀ ਮਿਲ ਕੇ ਸੂਹੀ ਬਣਦੀ ਹੈ। ਇਹ ਮੇਘ ਰਾਗ ਦੀ ਇਸਤਰੀ ਲਿਖੀ ਹੈ ਪੰਜਵੇਂ ਪਾਤਸ਼ਾਹ ਨੇ ਰਾਗ ਮਾਲਾ ਦੇ ਵਿੱਚ। ਉੱਚੈ ਸੁਰ ਸੂਹੋ ਪੇ ਪੁਨ ਕੀਨੀ, ਮੇਘ ਰਾਗ ਸਿਉ ਪਾਚੋ ਚੀਨੀ। ਇਸ ਪ੍ਰਕਾਰ ਹੈ ਕਿ ਮੌਸਮ ਬਹਾਰ ਵਿੱਚ ਦਿਨ ਦੇ 10 ਵਜੇ ਹਰ ਰੋਜ਼ ਗਾਈ ਜਾਂਦੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ 'ਚ 15ਵਾਂ ਨੰਬਰ ਹੈ ਸੂਹੀ ਰਾਗ ਦਾ। ਰਾਗ ਸੂਹੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਰਸ਼ਨ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪੇ ਬੁੱਧੀ ਬਖਸ਼ਣੀ, ਅਰਥ ਕਰਾ ਲੈਣੇ, ਸੋਝੀ ਬਖਸ਼ਣੀ, ਸੰਗਤਾਂ ਨੂੰ ਸੁਣਨ ਦਾ ਹੋਰ ਬਲ ਮਿਲੇ, ਹੋਰ ਆਨੰਦ ਮਿਲੇ, ਕਮਾਉਣ ਦਾ ਬਲ ਬਖਸ਼ਣਾ, ਸੁਣਨ ਦਾ, ਮੰਨਣ ਦਾ, ਕਮਾਉਣ ਦਾ। ਚਾਉ ਪਦੇ ਘਰ ਪਹਿਲਾ, ਚਾਉ ਪਦੇ ਚਾਰ ਪੌੜੀਆਂ ਵਾਲਾ ਸ਼ਬਦ ਹੋਵੇਗਾ, ਪਰ ਗਾਉਣਾ ਪਹਿਲੇ ਘਰ ਸੁਰਤਾਰ 'ਚ ਹੈ, ਰਾਗੀ ਸਿੰਘਾਂ ਲਈ ਹੈ। ਸੋ ਬੇਨਤੀ ਕੀਤੀ ਮਹਾਰਾਜ ਨੂੰ ਕਿ ਹਿਰਦੇ 'ਚ ਗੁਰੂ ਉਪਦੇਸ਼ ਕਿਉਂ ਨਹੀਂ ਠਹਿਰਦਾ ਮਹਾਰਾਜ। ਸੰਗਤ ਨੇ ਪੁੱਛਿਆ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਅੰਤਹਿਕਰਨ ਵਿੱਚ ਭਾਈ ਤਿੰਨ ਦੋਸ਼ ਹੁੰਦੇ ਨੇ, ਇੱਕ ਤਾਂ ਮਲ ਹੁੰਦਾ, ਦੂਜਾ ਵਿਖੇਪ ਹੈ, ਤੀਜਾ ਅਵਰਨ ਹੈ, ਇਸ ਕਰਕੇ ਨਹੀਂ ਠਹਿਰਦਾ ਉਪਦੇਸ਼। ਸਿੱਖ ਨੇ ਫਿਰ ਬੇਨਤੀ ਕੀਤੀ, ਇੱਕ ਨੇ, ਮਹਾਰਾਜ ਇਹ ਕਿਵੇਂ ਦੂਰ ਹੋ ਸਕਦੇ ਨੇ? ਇਹ ਬਚਨ ਸੁਣ ਕੇ ਗੁਰੂ ਸਾਹਿਬ ਜੀ ਦੁੱਧ ਜਮਾਉਣ ਦੇ ਤਰੀਕੇ ਨੂੰ ਮੁੱਖ ਰੱਖ ਕੇ ਉਪਦੇਸ਼ ਦਿੰਦੇ। ਉਦੋਂ ਪਿੰਡਾਂ 'ਚ ਲੋਕ ਖੁੱਲ੍ਹਾ ਦੁੱਧ ਹੁੰਦਾ ਸੀ ਅਤੇ ਘਰਾਂ ਵਿੱਚ ਆਮ ਰਿੜਕਦੇ ਦੁੱਧ। ਹੁਣ ਉਦਾਹਰਣ ਉਹੀ ਜਿਹੀ ਦੇਣੀ, ਅਜਿਹੀ ਜਿਹੀ ਦੁਨੀਆ। ਤਾਂ ਮਹਾਰਾਜ ਨੇ ਫਿਰ ਉਹ ਦੁੱਧ ਰਿੜਕਣ ਦੇ ਢੰਗ ਨਾਲ ਸਾਰਾ ਉਪਦੇਸ਼ ਦਿੱਤਾ। ਮਾਈ ਭਾਈ ਸੰਗਤਾਂ ਸਭ ਨੂੰ ਜਿਵੇਂ ਦੁੱਧ ਜਮਾਉਣਾ ਹੋਵੇ ਤਾਂ ਪਹਿਲਾਂ ਭਾਂਡੇ ਨੂੰ ਧੂਪ ਦੀ ਵਾਸ਼ਨਾ ਦੇ ਕੇ ਫਿਰ ਦੁੱਧ ਪਾ ਕੇ ਜਮਾਈ ਦਾ, ਜਾਂ ਧੁੱਪ ਦੇਈ ਦੀ ਹੈ। ਦੇਖਿਆ ਹੋਣਾ ਪੁਰਾਣੀਆਂ ਪਿੰਡਾਂ ਵਿੱਚ ਜਿਹੜੀਆਂ ਮਾਈਆਂ ਬਜ਼ੁਰਗ ਰਹਿੰਦੇ ਸੀ, ਹੁਣ ਵੀ ਕਿਤੇ ਕਿਤੇ ਲੰਗਰ ਦੇ ਭਾਂਡੇ ਧੁੱਪੇ ਮੰਜੇ 'ਤੇ ਰੱਖਦੇ ਆ। ਪੰਜਾਬ 'ਚ ਧੁੱਪ ਲੱਗਦੀ ਤਾਂ ਉਹ ਸੁੱਕ ਜਾਂਦੇ। ਹੁਣ ਜਿਹੜੀ ਇਹ ਮਸ਼ੀਨ ਆਈ ਭਾਂਡੇ ਧੋਣ ਵਾਲੀ, ਐਨ ਸੁਕਾ ਕੇ ਕੱਢਦੀ, ਗਰਮ ਗਰਮ ਭਾਂਡੇ ਨਿਕਲਦੇ ਵਿੱਚੋਂ, ਉਹੀ ਹਿਸਾਬ ਹੈ ਇਹ। ਇਸੇ ਤਰ੍ਹਾਂ ਪਹਿਲਾਂ ਭਾਂਡੇ ਜਿਹੜੇ ਰੱਖੇ ਜਾਂਦੇ ਸੀ ਘਰਾਂ ਦੇ ਵੀ, ਉਹ ਮਾਂਜ ਮਾਂਜ ਕੇ ਰੱਖਣੇ, ਧੁੱਪੇ ਟੋਕਰਾ ਧੁੱਪੇ ਪਿਆ ਰਹਿਣਾ, ਹੌਲੀ ਹੌਲੀ ਜਦ ਉਹ ਸੁੱਕ ਜਾਂਦਾ ਸੀ ਨਾ ਤਾਂ ਫਿਰ ਖੁਸ਼ਬੂਦਾਰ ਚੀਜ਼ ਲਾਉਣੀ, ਧੂਪ ਦੇਣੀ ਆਦਿਕ। ਇੱਥੇ ਆਦਿਕ ਸਾਰਾ ਪ੍ਰਸੰਗ ਦੱਸਦੇ ਹਨ ਆਪ। ਭਾਂਡਾ ਧੋਏ ਬੈਸ ਧੂਪ ਦੇਵਹੋ, ਤੋ ਦੁੱਧ ਹੈ ਕਹੋ ਜਾਵ ਹੋ। ਮਹਾਰਾਜ ਕਹਿੰਦੇ ਪਹਿਲਾਂ ਜਿਹੜਾ ਆਪਣਾ ਅੰਦਰ ਆ ਨਾ ਅੰਤਕਰਨ ਭਾਂਡਾ, ਹਿਰਦਾ, ਮਨ, ਬੁੱਧ, ਚਿੱਤ, ਅਹੰਕਾਰ ਨੂੰ, ਭਾਂਡੇ ਨੂੰ ਧੋਣਾ ਕਰੋ ਪਹਿਲਾਂ ਨਿਸ਼ਕਾਮ ਕਰਮ ਕਰਕੇ। ਤੁਸੀਂ ਸਕਾਮ ਕਰਮ ਕਰਦੇ ਹੋ, ਸਕਾਮ ਨਾਲ ਤਾਂ ਹੋਰ ਮੈਲਾ ਹੋ ਜਾਂਦਾ ਮਨ। ਜਿਵੇਂ ਕੋਈ ਸੇਵਾ ਕਰੀਏ ਗੁਰਦੁਆਰੇ ਅਤੇ ਮਨ 'ਚ ਫੁਰਨਾ ਕਰ ਲਈ, ਜਿਵੇਂ ਸੇਵਾ ਕਰਕੇ ਹਟਾਂ, ਵੀ ਉਹ ਜਿਹੜੀ ਖੀਰ ਆ ਮੈਨੂੰ ਖਾਸਾ ਭਾਂਡਾ ਭਰ ਕੇ ਮਿਲ ਜਾਵੇ, ਇਹ ਕੋਈ ਸੇਵਾ? ਜਾਂ ਸੇਵਾ ਕਰਦਿਆਂ ਫੁਰਨਾ ਕਰ ਲਏ ਵੀ ਮੈਂ ਅੱਜ ਸੇਵਾ ਕੀਤੀ ਆ, ਮੇਰੇ ਹੋਰ ਪ੍ਰਮੋਸ਼ਨ ਹੋ ਜਾਵੇ, ਪੈਸੇ ਵੱਧ ਜਾਣ ਮੇਰੇ, ਇਹ ਵੀ ਤਾਂ ਫਿਰ ਮੈਲ ਲੱਗ ਗਈ ਉੱਥੇ। ਨਿਸ਼ਕਾਮ ਨਹੀਂ ਕੀਤੀ ਹੈ, ਸਕਾਮ ਕਰ ਲਈ ਸੇਵਾ, ਉਹਦੇ ਨਾਲ ਮੈਲ ਵੱਧ ਗਈ, ਘਟੀ ਨਹੀਂ। ਮਹਾਰਾਜ ਕਹਿੰਦੇ ਨਿਸ਼ਕਾਮ ਕਰਮ ਕਰਕੇ ਕੋਈ ਫੁਰਨਾ ਨਾ ਕਰੋ ਮਨ ਦਾ, ਬਸ ਨਿਸ਼ਕਾਮ ਸੇਵਾ ਕਰੋ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਕਰਮ ਕਰਕੇ ਪਰ ਮਲ ਦੋਸ਼ ਨੂੰ ਦੂਰ ਕਰੋ, ਫਿਰ ਕਰੋ ਉਪਾਸ਼ਨਾ। ਸੇਵਾ ਕਰਕੇ ਫਿਰ ਸਿਮਰਨ ਵੀ ਹੁੰਦਾ, ਸੇਵਾ ਵੀ ਕਰੀ ਜਾਓ। ਸੇਵਾ ਕਰੇ ਚੁਗਲੀ ਨਾ ਕਰੋ, ਗੱਲਾਂ ਨਾ ਕਰੋ, ਸੇਵਾ ਕਰੇ ਸਤਨਾਮ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਕਰੀ ਜਾਓ, ਬੈਠੇ ਬਾਣੀ ਪੜ੍ਹੀ ਜਾਓ। ਇਹਦੇ ਨਾਲ ਹੀ ਉਪਾਸ਼ਨਾ ਕਰਕੇ ਵਿਖੇਪ ਦੋਸ਼ ਦੂਰ ਹੋ ਜਾਂਦਾ ਭਾਈ। ਫਿਰ ਬ੍ਰਹਮ ਗਿਆਨ ਦੁਆਰਾ ਅਵਰਨ ਦੋਸ਼ ਜਿਹੜਾ ਪੜਦਾ ਪਿਆ ਹੁੰਦਾ ਦੂਰ ਕਰੋ ਅਤੇ ਸ਼ੁਭ ਗੁਣਾਂ ਵਿੱਚ ਬੈਠਣਾ। ਬਹਿਸ ਹੁੰਦੀ ਸ਼ੁਭ ਵਾਸ਼ਨਾ ਧਾਰਨੀਆਂ, ਇਹੀ ਧੂਪ ਦਿਖਾਓ ਅੰਦਰ ਜਿਹੜੀ ਹੈ ਨਾ, ਧੂੰਆਂ ਜਿਹਾ ਉੱਠਦਾ, ਈਰਖਾ, ਦੁਵੈਸ਼, ਤ੍ਰਿਸ਼ਨਾ ਦਾ, ਉਹੀ ਧੂੰਆਂ ਗੰਦਾ ਹੈ। ਸ਼ੁਭ ਵਾਸ਼ਨਾ ਧਾਰਨੀਆਂ ਕਿ ਮੈਂ ਸੰਗਤ ਦਾ ਭਲਾ ਕਰਾਂ, ਮੈਂ ਸੇਵਾ ਕਰਾਂ, ਚੰਗੇ ਚੰਗੇ ਖਿਆਲਾਤ ਹੀ ਆਉਣੇ, ਚੰਗੀ ਧੂਫ ਹੁੰਦੀ ਮਨ ਦੇ ਅੰਦਰ, ਦਵੈਸ਼ ਦੀ ਧੂਫ ਨਾ ਉੱਠੇ, ਦਵੈਸ਼ ਦੀ ਗੰਦਗੀ ਖੜੀ ਹੋ ਗਈ ਫਿਰ ਤਾਂ ਨਹੀਂ ਬਣਨੀ ਗੱਲ। ਤਾਂ ਫਿਰ ਗੁਰੂ ਉਪਦੇਸ਼ ਰੂਪੀ ਦੁੱਧ ਲੈਣ ਨੂੰ ਫੇਰ ਜਾਓ। ਹੁਣ ਸਪਸ਼ਟ ਕਰਦੇ ਨੇ ਆਪ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ ਹੋ। ਗੁਰਾਂ ਨੇ ਕਰਮ ਹੁੰਦਾ ਕਿਰਪਾ ਕਰਕੇ ਜੋ ਉਪਦੇਸ਼ ਦਿੱਤਾ ਇਹ ਦੁੱਧ ਹੈ। ਆਪਾਂ ਗੁਰਦੁਆਰੇ ਜਾਂਦੇ ਹਾਂ, ਇਸ ਤਰ੍ਹਾਂ ਜਾਣਾ ਪਹਿਲਾਂ ਭਾਂਡਾ ਘਰੇ ਬਹਿ ਕੇ ਧੋਣਾ ਹੈ, ਨਿਸ਼ਕਾਮ ਕਰਮ ਕਰਨੇ ਨੇ ਬਈ। ਗੁਰੂ ਘਰ 'ਚ ਕਥਾ ਸੁਣਨੀ ਹੈ, ਫਿਰ ਹਿਰਦੇ 'ਚ ਵਸਾਉਣੀ ਹੈ, ਉਪਦੇਸ਼ ਰੂਪੀ ਦੁੱਧ ਕੀਰਤਨ ਸੁਣਨਾ, ਪਾਠ ਸੁਣਨਾ। ਆਪਾਂ ਤਾਂ ਨਹੀਂ ਜਾਂਦੇ, ਇੱਦਾਂ ਤੁਸੀਂ ਆਪ ਹੀ ਸੋਚ ਕੇ ਦੇਖ ਲਓ, ਸਿਆਣੇ ਹੀ ਹੋ। ਗੁਰਦੁਆਰੇ ਜਾਣਾ ਪਹਿਲਾਂ ਸਾਰੇ ਇਕੱਠੇ ਕਰਨੇ ਆ, ਗੁਰਦੁਆਰੇ ਜਾਣਾ, ਟਿਕਟ ਕੀ ਹੁੰਦੀ ਵੀ ਉੱਥੇ ਕਿਸੇ ਦੀ ਹੁੰਦੀ ਵੀ ਅੱਜ ਕਥਾ ਸੁਣਨੀ, ਕੀਰਤਨ ਸੁਣਨਾ, ਉਹ ਅੱਜ ਘਰੇ ਕੀ ਰੋਟੀ ਬਣਾਉਣੀ, ਉੱਥੇ ਚਲੋ ਲੰਗਰ ਛਕਾਂ। ਮੈਂ ਇਹ ਨਹੀਂ ਕਹਿੰਦਾ ਨਾ ਛਕੋ, ਉਹ ਲੰਗਰ ਤਾਂ ਮਿਲੇ ਜਾਣਾ, ਉਹ ਕਿਹੜਾ ਕੋਈ ਨਾ ਕਰਦਾ ਆਪਾਂ ਨੂੰ, ਉਹ ਤਾਂ ਆਪਣਾ ਹੀ ਹੈ, ਗੁਰਸਿੱਖਾਂ ਨੇ ਹੀ ਛਕਣਾ ਉੱਥੇ ਜਾ ਕੇ, ਉਹ ਤਾਂ ਮਿਲ ਹੀ ਜਾਣਾ, ਉਹਦੇ 'ਤੇ ਟਿਕਟ ਹੀ ਨਾ ਲਾਓ। ਫਿਰ ਜੇ ਉੱਥੇ ਧਿਆਨ ਲੈ ਗਿਆ, ਉੱਧਰ ਨਹੀਂ ਸੋਚਣਾ, ਉਹਨੂੰ ਲੰਗਰ ਰੋਟੀ ਖਾਣਾ ਸਮਝ ਕੇ ਨਹੀਂ ਖਾਣਾ, ਉਹ ਤਾਂ ਇੱਕ ਗੁਰੂ ਦਾ ਪ੍ਰਸ਼ਾਦ ਹੈ ਬਸ। ਮੁੱਖ ਪਵਿੱਤਰ ਕਰਨ ਨੂੰ ਬਈ ਪਵਿੱਤਰ ਲੰਗਰ ਛਕਣਾ ਆਪਾਂ ਨੇ। ਮਹਾਰਾਜ ਕਹਿੰਦੇ ਗੁਰ ਉਪਦੇਸ਼ ਦੇ ਸਰਵਣ ਕਰਨੇ ਰੂਪ ਜੋ ਕਰਮ ਹੈ ਇਹੋ ਦੁੱਧ ਹੈ। ਉਪਦੇਸ਼ ਨੂੰ ਸੁਣੋ। ਆਪਾਂ ਗੁਰੂ ਘਰ ਕੀ ਕਰਨ ਜਾਂਦੇ ਹਾਂ, ਲੰਗਰ ਛਕਣ ਜਾਂਦੇ ਹਾਂ, ਨਹੀਂ ਕੀਰਤਨ ਸੁਣ ਜਾਂਦੇ ਹਾਂ, ਕਥਾ ਸੁਣ ਜਾਂਦੇ ਹਾਂ, ਫਿਰ ਜੋ ਉੱਥੋਂ ਉਪਦੇਸ਼ ਮਿਲਿਆ ਉਹ ਦੁੱਧ ਹੈ, ਚਿੱਟਾ ਸ਼ੁੱਧ ਉਪਦੇਸ਼। ਪਹਿਲਾਂ ਭਾਂਡਾ ਵੀ ਠੀਕ ਕਰਕੇ ਲੈ ਕੇ ਜਾਣਾ ਸੀ ਗੁਰੂ ਘਰ ਜਾ ਕੇ, ਨਾ ਨਿੰਦਾ, ਨਾ ਚੁਗਲੀ, ਨਾ ਬਦੀ, ਨਾ ਵਕੀਲੀ, ਨਾ ਨਫ਼ਰਤ, ਚੁੱਪ ਕਰਕੇ ਸਿੱਧਾ ਧਿਆਨ ਗੁਰੂ ਗ੍ਰੰਥ ਸਾਹਿਬ 'ਤੇ। ਕੋਈ ਬਾਹਲੀ ਲੋੜ ਨਹੀਂ ਤਾਹਾਂ ਨੂੰ ਝਾਕਣ ਦੀ ਵੀ ਕੌਣ ਹੈ ਕਿਵੇਂ, ਜੋ ਸੁਣ ਰਹੇ ਉਹਨੂੰ ਕੰਨ 'ਚ ਪਾ ਲਓ ਅਤੇ ਬਸ ਆ ਜਾਓ। ਕੁਛ ਨਹੀਂ ਦੇਖਣ ਦੀ ਬਾਹਲਾ ਲੋੜ ਖੱਬੇ ਸੱਜੇ, ਫਿਰ 100 ਗੱਲਾਂ ਬਣਾਵਾਂਗੇ ਆਪਾਂ, ਇੱਥੋਂ ਹੀ ਨੁਕਸਾਨ ਖਾ ਜਾਂਦੇ ਆਪਾਂ। ਸੋ ਪਰਮੇਸ਼ੁਰ ਦਾ ਨਾਮ ਜਪਣ ਨੂੰ ਜੋ ਕਰਮ ਹੈ ਇਹੀ ਦੁੱਧ ਹੈ। ਫਿਰ ਕਹਿੰਦੇ ਜਿਹੜੀ ਸੁਰਤ ਦਾ ਮਤਲਬ ਕਿ ਜਿਹੜੀ ਗਿਆਤ ਹੋਣੀ ਹੈ, ਜਾਂ ਫਿਰ ਸ੍ਰੇਸ਼ਟ ਪ੍ਰੀਤੀ ਕਰਨੇ ਰੂਪ ਸਮਾਇਣ ਹੁੰਦਾ, ਜਾਗ ਲਾਓ। ਜਾਗ ਜਿਵੇਂ ਦੁੱਧ ਨੂੰ ਜਾਗ ਲੱਗਦਾ ਸੀ ਪਹਿਲਾਂ, ਜਿਹੜਾ ਪਦਾਰਥਾਂ ਵੱਲੋਂ ਨਿਰਾਸ ਹੋਣਾ ਇਹੋ ਦੁੱਧ ਦਾ ਜਮਾਉਣਾ ਕਰੇ। ਜਦੋਂ ਪ੍ਰਤੱਖ ਦੁੱਧ ਨੂੰ ਜਮਾਈਦਾ ਤਾਂ ਫਿਰ ਜਿਹੜੇ ਕੂਕਰ ਨੇ ਬਿੱਲੀਆਂ ਤੋਂ ਰਾਖੀ ਕਰਨੀ ਪੈਂਦੀ ਹੈ, ਕਿਤੇ ਕੁੱਤਾ ਹੀ ਨਾ ਪੀ ਜੇ ਦੁੱਧ। ਬਿੱਲੀਆਂ ਪਹਿਲਾਂ ਬਹੁਤ ਹੁੰਦੀਆਂ, ਹੁਣ ਤਾਂ ਇੰਤਜ਼ਾਮ ਜਾਲੀਆਂ ਵਾਲੇ ਦਰਵਾਜ਼ੇ ਲਾ ਕੇ ਪਹਿਲਾਂ ਤਾਂ ਬਿੱਲੀਆਂ ਆ ਕੇ ਦੁੱਧ ਪੀ ਜਾਂਦੀਆਂ ਹੁੰਦੀਆਂ ਸੀ। ਸੋ ਇਸ ਪਾਸੇ ਲੋਭ ਰੂਪੀ ਕੁੱਤਾ ਹੈ ਅਤੇ ਲੋਭ ਦੀ ਬਿਰਤੀ ਰੂਪ ਬਿੱਲੀ ਆ, ਇਹਨਾਂ ਤੋਂ ਰੱਖਿਆ ਕਰਨ ਵਾਸਤੇ ਭਾਈ ਫਿਰ ਨਾਮ ਜਪੋ। ਜਪਹੋ ਤਾਂ ਏਕੋ ਨਾਮਾ ਆਵਰ ਨਿਰਾਫਲ ਕਾਮਾ ਰਹਾਓ। ਇਸ ਤਰ੍ਹਾਂ ਦਾ ਪਾਵਨ ਬਚਨ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ, ਰਹਾਓ ਵਿਸ਼ਰਾਮ ਦੇ ਕੇ, ਵੀ ਜਪਣਾ ਤਾਂ ਇੱਕ ਵਾਹਿਗੁਰੂ ਦਾ ਨਾਮ ਨੂੰ ਜਪਣਾ ਕਰੋ, ਹੋਰ ਆਸਾ ਪਾਸਾ ਨਾ ਜ਼ਿਆਦਾ ਇੱਧਰ ਉੱਧਰ ਕਰ ਲਿਆ ਉਹ ਕਰ ਲਿਆ ਇਹ ਨਾ ਕਰੋ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਨੇ ਕਿ ਵਾਹਿਗੁਰੂ ਨਾਮ ਸਿਮਰਨ ਤੋਂ ਬਿਨਾਂ ਅਵਰ ਹੋਰ ਸਾਰੇ ਕੰਮ ਨਿਰਾਫਲ ਨਿਸਫਲ ਹੀ ਨੇ। ਜਿਵੇਂ ਪ੍ਰਤੱਖ ਦਹੀਂ ਰਿੜਕੇ ਤਾਂ ਮੱਖਣ ਨਿਕਲਦਾ, ਇਸ ਪਾਸੇ ਜਿਹੜਾ ਅੰਤਰੀਵ ਦਹੀਂ ਰਿੜਕਣ ਵਾਸਤੇ ਇਹ ਵਚਨ ਕਰਨਾ, ਇਹੋ ਮਨ ਈਟੀ ਹਾਥ ਕਰਹੋ ਫੁਨ ਨੇਤਰਾਓ ਨੀਂਦ ਨਯਾਵੈ। ਸੋ ਇਹੋ ਮਨ ਈਟੀ ਤੋ ਬੁੱਧੀ ਰੂਪ ਚਾਟੀ ਬਿਰਤੀ ਰੂਪ ਮਧਾਣੀ ਹੈ, ਅਤੇ ਮਨ ਚਿੱਤ ਨੂੰ ਆਪਣੇ ਹਾਥ ਹੁੰਦਾ ਅਧੀਨ ਕਰੇ ਵਸੀਕਾਰ ਕਰਨਾ, ਇਹ ਈਟੀ ਹੁੰਦਾ ਗੁੱਲੀਆਂ ਕਰੋ। ਪ੍ਰਤੱਖ ਭਜਨ ਸਿਮਰਨ ਨਿਤਨੇਮ ਕਰਦਿਆਂ ਹੋਇਆਂ ਅੱਖਾਂ ਵਿੱਚ ਨੀਂਦ ਨਾ ਆਉਣੀ, ਮੋਹ ਰੂਪੀ ਨੀਂਦ ਜਾਂ ਫਿਰ ਅਵਿਦਿਆ ਰੂਪੀ ਨੀਂਦ ਨਾ ਆਉਣੀ, ਇਹੀ ਨੇਤਰਾ ਨੇਤਰਾ ਕਰਨਾ, ਰੱਸੀ ਜੀ ਹੁੰਦੀ ਹੈ ਬੰਦ ਹੀ ਜਿਹੜੀ। ਇਸ ਤਰ੍ਹਾਂ ਪੁਰਾਣੇ ਜਦੋਂ ਕਿਤੇ ਜਾਓ ਪੰਜਾਬ ਦੇ ਵਿੱਚ, ਪੁਰਾਣਾ ਵਿਰਸਾ ਜਿੱਥੇ ਹੁੰਦਾ ਆਪਣਾ, ਉੱਥੇ ਦੇਖਿਆ ਕਰੋ ਵੀ ਕੀ ਤੌਲਾ ਕਿਵੇਂ ਹੁੰਦਾ ਸੀ, ਦੁੱਧ ਕਿਵੇਂ ਰਿੜਕਦੇ ਸੀ, ਫਿਰ ਸਾਰਾ ਉੱਥੇ ਪਤਾ ਲੱਗਦਾ। ਇਹ ਲੱਕੜ ਦੀ ਗੁੱਲੀ ਇਹ 5 ਇੰਚ ਲੰਬੀ ਹੁੰਦੀ ਹੈ, 1.5 ਇੰਚ ਵਿਚਾਲਿਓ ਮੋਟੀ ਹੁੰਦੀ ਹੈ, ਇਹਨੂੰ ਈਟੀ ਕਹਿੰਦੇ ਨੇ। ਅਤੇ ਦਹੀਂ ਦੇ ਰਿੜਕਣ ਵਾਲੀ ਜੋ ਰੱਸੀ ਇਹਨੂੰ ਨੇਤਰਾ ਕਹਿੰਦੇ ਨੇ। ਇਹਦੇ ਦੋਹਾਂ ਸਿਰਿਆਂ ਨਾਲ ਦੋਵੇਂ ਗੁੱਲੀਆਂ ਬੰਨੀਆਂ ਰਹਿੰਦੀਆਂ, ਦਹੀਂ ਰਿੜਕਣ ਵੇਲੇ ਦੋਹਾਂ ਈਟੀਆਂ ਨੂੰ ਹੱਥਾਂ ਵਿੱਚ ਫੜ ਕੇ ਨੇਤਰਾ ਮਧਾਣੀ ਨੂੰ ਲਪੇਟ ਕੇ ਘੁਮਾਈਦਾ, ਫਿਰ ਇਹ ਤੋਂ ਮੱਖਣ ਨਿਕਲਦਾ। ਰਸਨਾ ਨਾਮ ਜਪਹੋ ਤਬ ਮਥੀਐ ਇਨ ਵਿਧ ਅੰਮ੍ਰਿਤ ਪਾਵਹੋ। ਜੋ ਰਸਨਾ ਨਾਲ ਨਾਮ ਜਪਣਾ ਇਹੋ ਦਹੀਂ ਦਾ ਮਥੀਆ ਹੁੰਦਾ ਰਿੜਕਣਾ ਵਾਹਿਗੁਰੂ ਵਾਹਿਗੁਰੂ ਸਹਿਜ ਬਿਲੋਵ ਹੋ ਜੈਸੇ ਤਤ ਨਾ ਜਾਈ ਪੂਰਾ ਨਾਮ ਐਨ ਇਕੱਲਾ ਇਕੱਲਾ ਅੱਖਰ ਸੁਣੇ ਵਾਹਿਗੁਰੂ ਫਿਰ ਉਹਦੇ ਜ਼ਿਆਦਾ ਅਸਰ ਪੈਂਦਾ ਜਦ ਇਸ ਤਰ੍ਹਾਂ ਦੀ ਵਿਧੀ ਕਰੋਗੇ ਉਦੋਂ ਮੌਤ ਤੋਂ ਰਹਿਤ ਕਰਨ ਵਾਲੇ ਗਿਆਨ ਰੂਪ ਅੰਮ੍ਰਿਤ ਮੱਖਣ ਨੂੰ ਪਾਓਗੇ ਆਤਮਕ ਆਨੰਦ ਰੂਪੀ ਅੰਮ੍ਰਿਤ ਮੱਖਣ ਨੂੰ ਪ੍ਰਾਪਤ ਕਰੋਗੇ ਹੁਣ ਜਿਹੜੀ ਵਿਧੀ ਹੈ ਪੂਜਾ ਕਰਨ ਦੀ ਉਹ ਕੀ ਹੈ ਜੀ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪ੍ਰਤੱਖ ਜੋ ਠਾਕੁਰ ਪੂਜਨ ਕਰਨ ਵਾਲਾ ਇੱਕ ਡੱਬਾ ਹੁੰਦਾ ਹੈ ਇਸੇ ਪ੍ਰਕਾਰ ਅੰਤਰੀਵ ਮਨ ਨੂੰ ਜਿਹੜਾ ਜਿੱਤਣਾ ਇਹੋ ਇੱਕ ਸੰਪਟ ਕਰੇ ਡੱਬਾ ਕਰੇ ਜਿਵੇਂ ਸੰਪਟ ਪਾਠ ਕਰਦੇ ਨੇ ਸੰਪਟ ਬਾਣੀ 'ਚ ਲੱਗਿਆ ਵੀ ਹੋਇਆ ਕਈ ਥਾਈਂ ਜਿਵੇਂ ਸੰਪਟ ਲੱਗਿਆ ਨਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ੁਰਾ ਬਾਵਨ ਅੱਖਰੀ ਦੇ ਸ਼ੁਰੂ ਵਿੱਚ ਵੀ ਹੈ ਅਤੇ ਅਖੀਰ ਵਿੱਚ ਵੀ ਹੈ ਅਤੇ ਵਿਚਾਲੇ ਸਲੋਕ ਅਤੇ ਪੌੜੀਆਂ ਨੇ ਇਹਨੂੰ ਕਹਿੰਦੇ ਸੰਪਟ ਡੱਬਾ ਮਨ ਨੂੰ ਜਿਹੜਾ ਜਿੱਤਣਾ ਇਹੋ ਸੰਪਟ ਹੁੰਦਾ ਡੱਬਾ ਹੈ ਜੇ ਪ੍ਰਤੱਖ ਇਸ਼ਨਾਨ ਕਰਦੇ ਉਵੇਂ ਸਤ ਸੰਤੋਖ ਸ਼ੁਭ ਗੁਣਾਂ ਦਾ ਸਾਰ ਜਿਹੜਾ ਸਰੋਵਰ ਹੈ ਸਤਸੰਗ ਗੁਰੂ ਸਾਹਿਬ ਜੀ ਹਨ ਉਹ 'ਚ ਇਸ਼ਨਾਨ ਕਰੇ ਭਾਵਨ ਹੁੰਦਾ ਭਾਵਨਾ ਸ਼ਰਧਾ ਰੂਪ ਤੁਲਸੀ ਦੇ ਪਾਤੀ ਪੱਤਿਆਂ ਕਰਕੇ ਠਾਕੁਰ ਪੂਜਨ ਕਰਕੇ ਠਾਕੁਰ ਨੂੰ ਤ੍ਰਿਪਤ ਕਰੇ ਪ੍ਰਸੰਨ ਕਰੇ ਆਪਣੇ ਮਨ ਨੂੰ ਪ੍ਰਸੰਨ ਕਰੇ ਭਾਵਨਾ ਦੇ ਪੱਤੇ ਲਿਆਉਣੇ ਨੇ ਤੋੜ ਕੇ ਜੇ ਭਾਵਨਾ ਹੀ ਨਹੀਂ ਹੈ ਸ਼ਰਧਾ ਹੀ ਨਹੀਂ ਹੈ ਸ਼ਰਧਾ ਤੋਂ ਬਿਨਾਂ ਕੋਈ ਕੁਛ ਨਹੀਂ ਕਰ ਸਕਦਾ ਰੱਬ ਵੀ ਸਾਹਮਣੇ ਖੜ ਜੇ ਨਾ ਜੇ ਬੰਦੇ ਦੀ ਸ਼ਰਧਾ ਨਾ ਹੋਵੇ ਨਹੀਂ ਲੈ ਸਕਦਾ ਗੁਰੂ ਗ੍ਰੰਥ ਸਾਹਿਬ ਰੱਬ ਹੀ ਹੈ ਜੇ ਕਿਤੇ ਸ਼ਰਧਾ ਵੱਧ ਜਾਵੇ ਤਾਂ ਮਿਲ ਜਾਂਦਾ ਸ਼ਰਧਾ ਬਣ ਜੇ ਮੂਲ ਮੰਤਰ 'ਤੇ ਕਿਰਪਾ ਹੋ ਜਾਂਦੀ ਅਗਲਾ ਕਹਿੰਦਾ ਮੂਲ ਮੰਤਰ 'ਚ ਹੀ ਰੌਲਾ ਪਾ ਦਿਓ ਆਪੇ ਨਹੀਂ ਇਹਨਾਂ ਦਾ ਮਨ ਟਿਕੂਗਾ ਸ਼ਰਧਾ ਹੀ ਨਹੀਂ ਬਣ ਦਿੱਤੀ ਸਾਡੀ ਪੰਜਾਂ ਬਾਣੀਆਂ 'ਤੇ ਨਹੀਂ ਸ਼ਰਧਾ ਬਣ ਦਿੱਤੀ ਚੌਪੀ 'ਤੇ ਰਹਿ ਰਾਸ 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਤੂ ਪ੍ਰੰਤੂ ਦਸਮ ਦੀ ਬਾਣੀ 'ਤੇ ਸਾਖੀਆਂ 'ਤੇ ਕਿੰਤੂ ਹੋ ਗਿਆ ਆਹ ਨਹੀਂ ਕੀਤਾ ਕਿੱਥੇ ਖੜਨਾ ਕੋਈ ਥਾਂ ਟਿਕਾਣਾ ਤਾਂ ਸਿੱਖ ਕੌਮ ਨੂੰ ਦਿਓ ਪੁੱਛ ਤਾਂ ਲਓ ਵੀ ਕਿੱਥੇ ਖੜਾਉਣਾ ਸਾਨੂੰ ਗੁਰਪੁਰਬਾਂ ਤੋਂ ਵੀ ਹਟਾ ਹਟੂ ਛੱਡਿਆ ਕੋਈ ਹੈ ਗੱਲ ਭਲਾਂ ਦੀ ਕਦੇ ਸਿੱਖ ਬਹਿ ਕੇ ਦਿਮਾਗ ਨਾਲ ਸੋਚੋ ਆਪਣੀ ਸ਼ਰਧਾ ਕਾਇਮ ਹੀ ਨਹੀਂ ਹੋਣ ਦੇਣੀ ਕਿਤੇ ਕਿਸੇ ਨੇ ਜੇ ਕਿਸੇ ਮਹਾਂਪੁਰਖ 'ਤੇ ਵੱਜਦੀ ਹੈ ਉਹਦੇ ਉੱਤੇ ਇੰਨਾ ਕੂੜਾ ਸਿੱਟ ਦਿੰਦੇ ਆ ਅਗਲਾ ਸ਼ਰਧਾ ਟੁੱਟ ਗਈ ਕੀਰਤਨੀਏ 'ਤੇ ਜੁੜ ਗਈ ਕੀਰਤਨੀ ਟੁੱਟ ਗਈ ਕਥਾ ਵਾਲੇ 'ਤੇ ਜੁੜ ਗਈ ਕਥਾ ਵਾਲੇ ਨੂੰ ਤੋੜ ਦਿਉ ਲੱਗਣੀ ਨਾ ਦਿਉ ਸ਼ਰਧਾ ਬਣਨੀ ਨਾ ਦਿਉ ਕਿਸੇ ਦੀ ਸ਼ਰਧਾ ਬਣੂਗੀ ਨਹੀਂ ਤਾਂ ਕੰਮ ਬਣੂਗਾ ਹੀ ਨਹੀਂ ਸੋ ਇਸ ਕਰਕੇ ਹੈ ਕਿ ਜੇ ਸ਼ਰਧਾ ਆਪਣੀ ਸ਼ਰਧਾ ਰੂਪ ਪੂੰਜੀ ਨੇ ਆਪਣੇ 'ਤੇ ਕਿਰਪਾ ਕਰਨੀ ਹੈ ਜੇ ਸ਼ਰਧਾ ਨਾ ਬਣੀ ਜਾਂ ਬੱਝੀ ਕਿਤੇ ਕੁਛ ਨਹੀਂ ਬਣਨਾ ਅੱਗੇ ਭਾਵੇਂ ਕੁਛ ਵੀ ਹੋਵੇ ਸ਼ਰਧਾ ਵਾਲਿਆਂ ਨੇ ਤਾਂ ਚਾਹੇ ਮੂਹਰੇ ਕੁਛ ਵੀ ਨਹੀਂ ਸੀ ਫਿਰ ਵੀ ਪ੍ਰਾਪਤੀ ਕਰ ਲਈ ਸ਼ਰਧਾ ਕਰਕੇ ਹੀ ਪਰਮੇਸ਼ੁਰ ਮਿਲਦਾ ਅਤੇ ਇਹ ਇੱਕ ਸ਼ੈਤਾਨ ਬੰਦਿਆਂ ਦੀ ਚਾਲ ਹੁੰਦੀ ਵੀ ਇਹਨਾਂ ਦੀ ਸ਼ਰਧਾ ਬਣਨੀ ਨਾ ਦਿਓ ਬਸ ਅੰਮ੍ਰਿਤ 'ਤੇ ਸ਼ਰਧਾ ਨਹੀਂ ਕਿਰਪਾਨਾਂ 'ਤੇ ਕੰਘੇ ਕੜੇ ਕਾਹਦੇ ਲਈ ਜੀ ਇਹਦੀ ਕੀ ਲੋੜ ਹੈ ਉਹਦੀ ਕੀ ਲੋੜ ਉਹ ਤੁਸੀਂ ਕਿਤੇ ਖੜਦਾ ਜਾਓ ਹਰੇਕ ਜਗ੍ਹਾ ਹੀ ਤੋੜੀ ਜਾਂਦੇ ਹੋ ਗੁਰਦੁਆਰੇ ਜਾਣ ਦੀ ਕੀ ਲੋੜ ਹੈ ਮੈਂ ਕਹਿੰਦਾ ਵੀ ਕੋਈ ਚੀਜ਼ ਛੱਡੀ ਹੋਈ ਨਹੀਂ ਗੁਰੂ ਘਰ ਦੀ ਜਿੱਥੇ ਨਹੀਂ ਨਿੰਦਾ ਕੀਤੀ ਕੁਛ ਨਹੀਂ ਛੱਡਿਆ ਚੌਰ ਕਰਨ ਦੀ ਕੀ ਲੋੜ ਹੈ ਮਹਾਰਾਜ ਨੂੰ ਕਿਹੜਾ ਠੰਡ ਲੱਗਦੀ ਹੈ ਮਹਾਰਾਜ ਕਿਹੜਾ ਰੋਟੀ ਖਾਂਦੇ ਆ ਸਿੱਖ ਨੂੰ ਕੁਛ ਤਾਂ ਕਰਨ ਦਿਓ ਕਿਤੇ ਤਾਂ ਖੜੇ ਉਹਦੀ ਸ਼ਰਧਾ ਤਾਂ ਬਣ ਜੇ ਜਿੱਥੇ ਇੱਕ ਸ਼ਰਧਾ ਬਣਨ ਲੱਗੀ ਉੱਥੋਂ ਹੀ ਹਟਾ ਦਿੰਦੇ ਹੇਮਕੁੰਡ ਸਾਹਿਬ ਚਲੋ ਲੱਗੇ ਉਹ ਜੀ ਨਕਲੀ ਥਾਂ ਹੈ ਇਹ ਜਿਹੜੇ ਕਹਿਣ ਵਾਲੇ ਹੁੰਦੇ ਆ ਆਪਣੇ ਜਿਹੜੇ ਲੋਕ ਹੁੰਦੇ ਆ ਇੰਨੀ ਛੇਤੀ ਮਗਰ ਲੱਗਦੇ ਅਗਲੇ ਦੇ ਉਹ ਕਿਤੇ ਬ੍ਰਹਮ ਗਿਆਨੀ ਕਹਿਣ ਵਾਲਾ ਮੈਂ ਬ੍ਰਹਮ ਗਿਆਨੀ ਨਾਲ ਉੱਥੇ ਤੱਕ ਗਿਆ ਹੋਇਆ ਹੇਮਕੁੰਡ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨਾਲ 1900 ਗਏ ਸੀ ਅਸੀਂ 76 ਦੇ ਵਿੱਚ ਸੋ ਉਹਨਾਂ ਨੂੰ ਤਾਂ ਸਾਰਾ ਕੁਝ ਦਿਖਦਾ ਸੀ ਮੈਂ ਨਾਲ ਹੀ ਪੁੱਛ ਲੈਂਦਾ ਸੀ ਹਾਂ ਜੀ ਕਿੱਦਾਂ ਕਹਿੰਦੇ ਹਾਂ ਠੀਕ ਆ ਮਹਾਰਾਜ ਮਿਲਤੇ ਸ਼ਹੀਦ ਸਿੰਘ ਖੜ੍ਹੇ ਨੇ ਚਾਰੇ ਪਾਸੇ ਉੱਤੇ ਗੁਫਾ ਹੈ ਉੱਥੇ ਮਹਾਰਾਜ ਨੇ ਭਗਤੀ ਕੀਤੀ ਹੈ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਗਏ ਉੱਥੇ ਔਰ ਸੰਤ ਸੇਵਾ ਸਿੰਘ ਦੇ ਭੁਜੰਗੀ ਨਾਲ ਗਏ ਉਹਨਾਂ ਨੂੰ ਮਹਾਰਾਜ ਨੇ ਦਰਸ਼ਨ ਦਿੱਤੇ ਗੋਦੀ ਚੁੱਕਿਆ ਪੁੱਛ ਲਿਆ ਕਿੰਨੀਆਂ ਬਾਣੀਆਂ ਪੜ੍ਹਦਾ ਹਾਂ ਸਾਰਾ ਕੁਝ ਪੁੱਛਦੇ ਅੰਮ੍ਰਿਤਧਾਰੀ ਬੱਚਾ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਅਸਥਾਨ 'ਤੇ ਕਿਤੇ ਤਾਂ ਸ਼ਰਧਾ ਖੜਨ ਦਿਓ ਧੰਨੇ ਨੇ ਦੇਖ ਲਿਆ ਮੂਹਰੇ ਪੱਥਰ ਰੱਖ ਕੇ ਸਭ ਕੁਝ ਕਰ ਲਿਆ ਅਤੇ ਪੱਥਰ ਰੱਖ ਕੇ ਉਹ ਪੱਥਰ 'ਚ ਤਾਂ ਨਹੀਂ ਮਿਲਿਆ ਬਸ ਉਹ ਤਾਂ ਸ਼ਰਧਾ ਸੀ ਉਹਦੀ ਬਸ ਪਰਮਾਤਮਾ ਉਹਦੀ ਜਦੋਂ ਸ਼ਰਧਾ ਦੇਖੀ ਭਾਵਨਾ ਦਾ ਖਿੱਚਿਆ ਹੀ ਆ ਗਿਆ ਗੋਬਿੰਦ ਭਾਉ ਭਗਤ ਦਾ ਭੁੱਖਾ ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਵੀ ਜਦੋਂ ਭਾਵਨਾ ਬਣ ਗਈ ਮੈਂ ਤਾਂ ਉਦੋਂ ਮਿਲਣਾ ਹੈ ਹੁਣ ਭਾਵਨਾ ਤੇਰੀ ਕਿਤੇ ਵੀ ਨਹੀਂ ਬਣਦੀ, ਸ਼ੰਕੇ ਤੂੰ ਇੰਨੇ ਕਰਦਾ ਸਾਰੀਆਂ ਚੀਜ਼ਾਂ 'ਤੇ ਸ਼ੰਕੇ, ਹਰੇਕ ਚੀਜ਼ 'ਤੇ ਸ਼ੰਕਾ, ਹਰੇਕ ਚੀਜ਼ 'ਤੇ ਸ਼ੰਕਾ, ਹਰਿਮੰਦਰ ਸਾਹਿਬ 'ਤੇ ਵੀ ਸ਼ੰਕਾ, ਅਕਾਲ ਤਖ਼ਤ 'ਤੇ ਵੀ ਸ਼ੰਕਾ, ਸਰੋਵਰਾਂ 'ਤੇ ਵੀ ਸ਼ੰਕਾ, ਕਿਹੜੀ ਚੀਜ਼ 'ਤੇ ਸ਼ੰਕਾ ਨਹੀਂ ਅੱਜ ਸਿੱਖ ਦੀ? ਸ਼ਰਧਾ ਭਾਵਨਾ ਜੇ ਬਣਦੀ, ਜਦੋਂ ਬਣਦੀ, ਦੂਜਾ ਤੋੜਨ ਵਾਲੇ 100 ਜਾਣੇ ਖੜ੍ਹੇ ਆ, ਉਹ ਜਦੇ ਹੀ ਤੋੜ ਦਿੰਦੇ ਨੇ ਸ਼ਰਧਾ ਨੂੰ, ਉਹ ਵਿਚਾਰਾ ਫਿਰ ਉੱਥੇ ਕੀ ਖੜ੍ਹ ਜਾਂਦਾ। ਇਸ ਕਰਕੇ ਇੱਥੇ ਮਹਾਰਾਜ ਨੇ ਕਿਹਾ ਕਿ ਭਾਵਨਾ ਸ਼ਰਧਾ ਰੂਪ ਤੁਲਸੀ ਦੇ ਪੱਤਿਆਂ ਕਰਕੇ ਪੂਜਨ ਕਰਨਾ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਧ ਸਾਹਿਬ ਰਬ ਤਰਹਿ। ਜੇ ਪ੍ਰਾਣਾਂ ਦੇ ਅਰਪਣੇ ਰੂਪੀ ਪੂਜਾ ਕਰੇ ਅਤੇ ਸੇਵਕ ਬਣ ਕੇ ਸੇਵਾ ਕਰਦਾ ਰਹੇ, ਜੇ ਸੇਵਕ ਬਣ ਕੇ ਪ੍ਰਾਣਾਂ ਦੇ ਅੰਤ ਤੱਕ ਅਖੀਰਲੇ ਸਵਾਸਾਂ ਤੱਕ ਸੇਵਾ ਕਰਨੇ ਰੂਪ ਪੂਜਾ ਕਰੇ, ਤਾਂ ਇਸ ਵਿਧੀ ਕਰਕੇ ਸਾਹਿਬ ਦੇ ਆਨੰਦ ਨੂੰ ਰਵਤ ਹੁੰਦਾ, ਰਵਤ ਰਹਿ ਭੋਗਦਾ ਰਹਿੰਦਾ। ਬੰਦੇ ਦੀ ਸ਼ਰਧਾ ਹੀ ਸੀ ਨਾ, ਅਯਾਲੀ ਜਿਹੜਾ ਭੇਡਾਂ ਦੀ ਉੱਨ ਲੈ ਕੇ ਕੰਬਲ ਬੁਣ ਰਿਹਾ ਸੀ, ਈਸਾ ਜੀ ਨੇ ਕਿਹਾ ਕੀ ਕਰਦਾ? ਕਹਿੰਦੇ ਕੰਬਲ ਬੁਣਦਾ ਖੁਦਾ ਵਾਸਤੇ। ਕਹਿੰਦੇ ਕਮਲਿਆ, ਖੁਦਾ ਨੂੰ ਕਿਤੇ ਠੰਡ ਲੱਗਦੀ ਹੈ? ਉਹਨੇ ਕੰਬਲ ਉੱਥੇ ਹੀ ਰੱਖ ਦਿੱਤਾ। ਜਦੋਂ ਈਸਾ ਜੀ ਅੱਗੇ ਗਏ ਤਾਂ ਆਕਾਸ਼ਬਾਣੀ ਹੋ ਗਈ, ਕਹਿੰਦੇ ਈਸਾ ਤੈਨੂੰ ਮੈਂ ਤੋੜਨ ਨੂੰ ਭੇਜਿਆ ਕਿ ਜੋੜਨ ਨੂੰ ਭੇਜਿਆ? ਕਹਿੰਦੇ ਮਹਾਰਾਜ ਕੀ ਗਲਤੀ ਹੋ ਗਈ? ਕਹਿੰਦੇ ਉਹ ਕੰਬਲ ਦੇ ਰਾਹੀਂ ਜੁੜਿਆ ਹੋਇਆ ਸੀ, ਉਹ ਮੈਨੂੰ ਯਾਦ ਪਤਾ ਕਿਵੇਂ ਕਰਦਾ ਸੀ? ਇੱਕ ਇੱਕ ਕੁੰਡੇ 'ਤੇ ਉਹ ਮੇਰਾ ਨਾਂ ਲੈਂਦਾ ਸੀ, ਉਹ ਹੌਲੀ 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 ਫਿਰ ਉਹ ਕੰਬਲ ਵਿੱਚੋਂ ਨਿਕਲ ਜਾਣਾ ਸੀ, ਫਿਰ ਅਸੀਂ ਇੱਕ ਹੋ ਜਾਣਾ ਸੀ। ਓਹੋ, ਮੈਂ ਤੋੜਿਆ? ਕਹਿੰਦੇ ਹਾਂ, ਜਾ ਜੋੜ ਪਿਆ। ਜੇ ਉਹ ਮੇਰਾ ਭਗਤ ਕਹੇ ਮੈਨੂੰ ਠੰਡ ਲੱਗਦੀ ਤਾਂ ਮੈਂ ਕੰਬਲ ਲੱਗ ਜਾਂਦਾ ਜਾਣ ਕੇ ਹੀ, ਉਹ ਵੀ ਮੈਨੂੰ ਬੜੀ ਠੰਡ ਲੱਗਦੀ। ਬੱਚਾ ਕਹੇ, ਬੱਚਾ ਨਹੀਂ ਮਾਂ ਬਾਪ ਨੂੰ ਕਹਿੰਦਾ। ਇਸ ਪ੍ਰਕਾਰ ਮਾਂ ਬਾਪ ਉਹੀ ਜਿਹੀ ਕਿਰਿਆ ਸ਼ੁਰੂ ਕਰ ਦਿੰਦੇ ਨੇ। ਜੇ ਬੱਚਾ ਸਾਨੂੰ ਡਰਾਉਂਦਾ, ਛੋਟਾ ਜਿਹਾ 2 ਸਾਲ ਦਾ, ਆਪਾਂ ਕਹਿੰਦੇ ਉਹ ਮੈਨੂੰ ਬਹੁਤ ਡਰ ਲੱਗਦਾ, ਦੇਖੀ ਨਿਆਣਾ ਬੜਾ ਹੱਸਦਾ। ਫਿਰ ਪਰਮੇਸ਼ੁਰ ਵੀ ਐਂ ਕਰਦਾ, ਨਿਆਣਾ ਆਪਣੇ ਮੂੰਹ 'ਚ ਬਿਸਕੁਟ ਤੋੜ ਕੇ ਪਾਉਣ ਲੱਗ ਜਾਂਦਾ, ਆਪਾਂ ਕਹਿੰਦੇ ਬੜੀ ਭੁੱਖ ਲੱਗੀ, ਬੜਾ ਸਵਾਦ ਹੈ ਵੀ, ਤੂੰ ਵੀ ਖਾ ਲੈ। ਪਰਮੇਸ਼ੁਰ ਐਸਾ ਪਿਆਰ ਕਰਦਾ ਹੈ, ਜਾਂ ਜੋੜ ਕੇ ਜਾ ਕੇ ਫਿਰ ਜਾ ਕੇ ਕਿਹਾ ਮੈਂ ਤਾਂ ਤੈਨੂੰ ਹੱਸਦਾ ਸੀ, ਕੰਬਲ ਤਾਂ ਖੁਦਾ ਨੂੰ ਲੱਗਦਾ ਪਿਆਰਾ, ਠੰਡ ਲੱਗਦੀ ਹੈ। ਉਹ ਕੋਈ ਸੁੱਖ ਆਸਣ ਵਾਲੇ ਕਮਰੇ 'ਚ ਸੇਵਾ ਹੀ ਕਰ ਲੂ ਬਹਾਨੇ ਨਾਲ, ਇਹਦਾ ਮਤਲਬ ਸੁੱਖ ਆਸਣ ਵਾਲੇ ਕਮਰੇ 'ਚ ਕਿਸੇ ਨੂੰ ਵੜਨੀ ਨਾ ਦਿਓ, ਨਾ ਕੋਈ ਮੱਥਾ ਟੇਕੇ, ਨਾ ਕੋਈ ਉੱਥੇ ਸੇਵਾ ਕਰੇ। ਆ ਪਿੰਡਾਂ ਜਾ ਕੇ ਦੇਖੋ, ਚਾਰਣੀਆਂ ਦੇ ਉੱਤੇ ਮੀਂਗਣਾਂ ਕਿੰਨੀਆਂ ਪਈਆਂ ਨੇ, ਬੈੱਡ ਦੇ ਉੱਤੇ 20-20 ਸਾਲ ਦੀਆਂ ਪੁਰਾਣੀਆਂ ਤਲਾਈਆਂ ਦੇ ਉੱਤੇ ਮੀਂਗਣਾਂ ਪਈਆਂ, ਅੰਦਰ ਛਿਪਕਲੀਆਂ ਮਰੀਆਂ ਹੁੰਦੀਆਂ ਉੱਥੇ। ਇਹੀ ਕਾਰਨ ਕਰਕੇ ਜਿਹੜੇ ਨਵੇਂ ਜੇ ਆਏ ਨਾ, ਸਾਰੇ ਇੰਨਾ ਬੇੜਾ ਗਰਕ ਕੀਤਾ ਇਹਨਾਂ ਨੇ ਸਾਰਿਆਂ ਦਾ, ਬਹੁਤਾ ਖਰਾਬ ਕਰਨ ਲੱਗ ਪਏ। ਸ਼ਰਧਾ ਭਾਵਨਾ ਵਾਲੀ ਤਾਂ ਗੱਲ ਹੀ ਤੋੜਤੀ ਲੋਕਾਂ ਦੀ। ਇਸ ਕਰਕੇ ਕਿਉਂਕਿ ਸ਼ਰਧਾ ਤੋੜਦੇ ਤਾਂ ਕੁਛ ਵੀ ਨਹੀਂ ਮਿਲਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਆਪਾਂ ਨੂੰ, ਕਹਿੰਦੇ ਕਹੇ ਜਾਵ ਹੈ ਤੁਮ ਸਰ ਅਵਰ ਨਾ ਕੋਈ। ਸਤਿਗੁਰੂ ਜੀ ਕਹਿੰਦੇ ਕਹੇ ਹੋਏ ਪ੍ਰਸੰਗਾਂ ਨੂੰ ਜਿਹੜੇ ਪਿੱਛੇ ਕਹਿੰਦੇ ਸੀ ਉਹ ਆਪ ਮਰ ਖੱਪ ਗਏ, ਜਿਹੜੇ ਹੁਣ ਕਹਿੰਦੇ ਨੇ ਉਹ ਮਰ ਖੱਪ ਜਾਣਗੇ। ਜਿਹੜੇ ਜੀਵ ਧਾਰਨਾ ਤੋਂ ਬਿਨਾਂ ਰਹਿ ਕਹਿੰਦੇ ਕਹੇ ਵੇਦਾਂ ਸ਼ਾਸਤਰਾਂ ਨੂੰ ਕਥਨ ਕਰਦੇ ਨੇ, ਉਹ ਕੇਵਲ ਮਾਇਆ ਦੀ ਪ੍ਰਾਪਤੀ ਵਾਸਤੇ ਹੀ ਕਹਿ ਕੇ ਉੱਠ ਕੇ ਚਲੇ ਗਏ। ਇਹ ਜੀਵ ਕਹੇ ਹੋਏ ਜੋ ਕਹਿਣ ਹੁੰਦਾ ਪ੍ਰਸੰਗ ਨੇ, ਕਹਿਣ ਦਾ ਮਤਲਬ ਪ੍ਰਸੰਗ, ਕਹ ਹੈ ਭਾਵ ਕਹਿਣ ਜਾਂ ਪ੍ਰਸੰਗ ਹਨ, ਕਹਿਣੇ ਵਾਲਾ ਹੋ ਕੇ ਉਹਨਾਂ ਦੇ ਕਹਿਣੇ ਵਿੱਚ ਜਾਂਦਾ, ਪਰ ਆਪ ਜੀ ਦੇ ਗੁਣ ਵਰਣਨ ਨਹੀਂ ਕਰ ਸਕਦਾ, ਕਿਉਂਕਿ ਆਪ ਵਰਗਾ ਕੋਈ ਹੋਰ ਨਜ਼ਰ ਹੀ ਨਹੀਂ ਹੈ ਆਉਂਦਾ, ਸਾਨੂੰ ਹੋਰ ਹੈ ਹੀ ਕੋਈ ਨਹੀਂ ਹੈ। ਭਗਤਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ। ਮਹਾਰਾਜ ਕਥਨ ਕਰਦੇ ਨੇ, ਮੈਂ ਭਾਵੇਂ ਦੁਨੀਆਂ ਦੇ ਖਿਆਲ ਅੰਦਰ ਕਹਿੰਦੇ ਭਗਤੀ ਤੋਂ ਹੀਣ ਰਹਿਤਾਂ, ਪਰ ਮਨ ਕਰਕੇ ਮੈਂ ਉਸ ਸੱਚੇ ਨੂੰ ਸਲਾਹੁੰਦਾ। ਗੁਰੂ ਜੀ ਜੰਪੈ ਤੋਂ ਭਾਵ ਉਚਾਰਦ ਨੇ, ਭਾਈ ਤੁਸੀਂ ਇਸ ਤਰ੍ਹਾਂ ਕਹੋ ਕਿ ਹੇ ਵਾਹਿਗੁਰੂ ਹਾਂ ਮੈਂ ਭਗਤੀ ਆਦਿਕ ਗੁਣਾਂ ਤੋਂ ਰਹਿਤਾਂ, ਭਗਤੀ ਤੋਂ ਹੀਣਾ ਜੀ, ਪਰ ਆਪ ਜੀ ਦਾ ਜੋ ਸੱਚਾ ਨਾਮ ਹੈ ਉਹਨੂੰ ਮੈਂ ਸਲਾਹੁੰਦਾ ਹਾਂ, ਮੈਨੂੰ ਭਗਤੀ ਦੇ ਦਿਓ। ਹਾਲੇ ਤਾਂ ਮੈਂ ਨਾਮ ਸਲਾਹੁੰਦਾ, ਭਗਤੀ ਹੁੰਦੀ ਭੈ ਦੇ ਸਹਿਤ ਗਤੀ ਪ੍ਰਾਪਤ ਕਰਨੀ, ਕਲਿਆਣ ਹੋਣੀ, ਭਾਵਨਾ ਰੱਖ ਕੇ ਭੈ ਭਾਵਨਾ ਭਾਉ ਭਗਤ। ਸੂਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਫਰਮਾਉਂਦੇ ਦੂਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਸੋ ਐਸਾ ਹੋਇਆ ਕਿ ਇੱਕ ਸਮੇਂ ਸਾਧੂ ਮਹਾਤਮਾ ਮਹਾਰਾਜ ਦਰਸ਼ਨਾਂ ਵਾਸਤੇ ਕਰਤਾਰਪੁਰ ਆਏ। ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਅਤੇ ਇੱਕ ਬਚਨ ਕੀਤਾ, ਆਪਣੇ ਬਚਨਾਂ ਦੁਆਰਾ ਸਾਨੂੰ ਮਹਾਰਾਜ ਸ਼ੁਭ ਸਿੱਖਿਆ ਦਿਓ, ਜਿਸ ਕਰਕੇ ਮਨ ਸਾਡਾ ਜਿਹੜਾ ਉਹ ਬਸ 'ਚ ਨਹੀਂ ਆਉਂਦਾ, ਮਨ ਬਸ 'ਚ ਆ ਜਾਏ ਅਤੇ ਦੱਸੋ ਵਾਹਿਗੁਰੂ ਕਿੱਥੇ ਰਹਿੰਦਾ, ਸਾਨੂੰ ਵੀ ਕਿਰਪਾ ਕਰਕੇ ਟਿਕਾਓ, ਇਕਾਗਰਤਾ ਬਖਸ਼ੋ, ਉਪਦੇਸ਼ ਦਿਓ। ਮਹਾਰਾਜ ਜੀ ਸਾਂਝਾ ਹੀ ਉਪਦੇਸ਼ ਕਰਦੇ ਨੇ ਸਾਰਿਆਂ ਪ੍ਰਤੀ। ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਮਹਾਰਾਜ ਫਰਮਾਉਂਦੇ ਹੋ ਵਾਹਿਗੁਰੂ ਅੰਦਰ ਹੀ ਵਸ ਰਿਹਾ ਭਾਈ, ਅੰਦਰ ਹੀ ਵਸ ਰਿਹਾ। ਪਹਿਲਾਂ ਤਾਂ ਨਿਸ਼ਚਾ ਕਰੋ, ਹੁਣ ਤੁਸੀਂ ਉਹਨੂੰ ਭਾਲਣ ਵਾਸਤੇ ਬਾਹਰ ਜੰਗਲਾਂ ਵਿੱਚ ਨਾ ਜਾਣਾ ਕਰਿਆ ਕਰੋ। ਨਾਮ ਅੰਮ੍ਰਿਤ ਨੂੰ ਛੱਡ ਕੇ ਕਿਸ ਵਾਸਤੇ ਤੁਸੀਂ ਇਹ ਵਿਸ਼ਿਆਂ ਰੂਪੀ ਜ਼ਹਿਰ ਨੂੰ ਖਾਂਦੇ ਹੋ? ਉਹ ਕਿਹੜੀ ਵਿਧੀ ਹੈ ਜਿਸ ਕਰਕੇ ਮਨ ਅੰਦਰ ਵਸਦਾ ਹੈ ਅਤੇ ਬਾਹਰ ਨਾ ਜਾਵੇ? ਕਹਿੰਦੇ ਨਾਮ ਜਪਣਾ ਹੀ ਵਿਧੀ ਹੈ, ਨਾਮ ਕਰਕੇ ਮਨ ਅੰਦਰ ਟਿਕਿਆ ਰਹਿੰਦਾ। ਹੌਲੀ ਹੌਲੀ ਅਭਿਆਸ ਤਕੜਾ ਕਰੋ ਜ਼ਿਆਦੇ, ਫਿਰ ਕਿਰਪਾ ਹੋ ਜਾਂਦੀ ਹੈ ਜੀਵ ਦੇ ਉੱਤੇ। ਕਹਿੰਦੇ ਭਾਈ ਜੀਵ, ਤੂੰ ਵੀ ਨਾਮ ਅੰਮ੍ਰਿਤ ਨੂੰ ਛੱਡ ਕੇ ਕਾਹਦੇ ਲਈ ਵਿਸ਼ਿਆਂ ਰੂਪੀ ਜ਼ਹਿਰ ਖਾਂਦਾ? ਕਹਿੰਦੇ ਮਹਾਰਾਜ ਜੀ, ਸਾਡਾ ਤਰਨਾ ਕਿਵੇਂ ਹੁੰਦਾ? ਫਿਰ ਕਿਵੇਂ ਹੋਵੇਗਾ ਤਰਨਾ? ਕਹਿੰਦੇ ਮਨ ਅੰਦਰ ਹੀ ਵਸਦਾ ਰਹੇ, ਬਾਹਰ ਨਾ ਜਾਵੇ। ਕਹਿਣ ਤੋਂ ਭਾਵ ਕਿ ਅੰਤਰਮੁਖ ਬਿਰਤੀ ਕਰੇ ਤਾਂ ਤਰਨਾ ਹੁੰਦਾ ਹੈ। ਉਹ ਫਿਰ ਆਤਮਕ ਆਨੰਦ ਰੂਪੀ ਅੰਮ੍ਰਿਤ ਨੂੰ ਛੱਡ ਕੇ ਕਿਸ ਵਾਸਤੇ ਵਿਸ਼ਿਆਂ ਰੂਪੀ ਜ਼ਹਿਰ ਨੂੰ ਖਾਂਦਾ? ਫਿਰ ਨਹੀਂ ਖਾਂਦਾ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ ਰਹਾਓ। ਮਹਾਰਾਜ ਕਹਿੰਦੇ ਹੇ ਮੇਰੇ ਮਨ, ਐਸਾ ਗਿਆਨ, ਗਿਆਨ ਦਾ ਭਾਵ ਹੈ ਜਾਣ ਕੇ ਨਾਮ ਨੂੰ ਜਪਣਾ ਕਰੋ ਅਤੇ ਸੱਚੇ ਵਾਹਿਗੁਰੂ ਦੇ ਚਾਕਰ ਹੋ ਜਾਓ, ਸੇਵਕ ਹੋ ਜਾਓ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਭਵੈ। ਹੁਣ ਗਿਆਨ ਧਿਆਨ ਦੀਆਂ ਗੱਲਾਂ ਨੂੰ ਤਾਂ ਸਭ ਕੋਈ ਰਵੈ ਤੋਂ ਭਾਵ ਉਚਾਰਦਾ, ਪਰ ਧਾਰਨਾ ਤੋਂ ਬਿਨਾਂ ਸਾਰਾ ਜਗਤ ਮੋਹ ਦੇ ਬੰਧਨਾਂ 'ਚ ਬੱਧਿਆ ਹੋਣ ਕਰਕੇ 84 ਲੱਖ ਜੂਨੀਆਂ 'ਚ ਭਵਦਾ ਹੀ ਫਿਰਦਾ। ਵਾਸ਼ਨਾ ਰੂਪੀ ਜਿਹੜੀ ਬੰਧਨ ਰੱਸੀ ਨਾਲ ਬੰਨਿਆ ਹੋਇਆ ਸਾਰਾ ਸੰਸਾਰ ਭਵੈ ਫਿਰਦਾ, ਇੱਧਰ ਕਦੇ ਉੱਧਰ ਭਟਕੇ ਹੀ ਫਿਰਦਾ ਹੈ। ਇਸ ਪ੍ਰਕਾਰ ਦੁਨੀਆ ਸਾਰੇ ਪਾਸੇ ਭਟਕਦੀ ਫਿਰਦੀ ਹੈ। ਸੇਵਾ ਕਰੇ ਸੋ ਚਾਕਰ ਹੋਏ, ਜਲ ਥਲ ਮਹੀਅਲ ਰਵ ਰਹਿਆ ਸੋਏ। ਜੋ ਵਾਹਿਗੁਰੂ ਦੀ ਸੇਵਾ ਕਰਦਾ ਉਹੀ ਅਸਲੀ ਸੇਵਕ ਹੁੰਦਾ। ਮਹਾਰਾਜ ਜੀ, ਉਹ ਵਾਹਿਗੁਰੂ ਰਹਿੰਦਾ ਕਿੱਥੇ ਆ? ਮਹਾਰਾਜ ਫਰਮਾਉਂਦੇ ਨੇ ਭਾਈ, ਉਹ ਵਾਹਿਗੁਰੂ ਜਲਾਂ ਵਿੱਚ, ਥਲਾਂ ਵਿੱਚ, ਪ੍ਰਿਥਵੀ 'ਤੇ, ਆਕਾਸ਼ 'ਚ, ਸਾਰਿਆਂ ਜਗ੍ਹਾ ਦੇ ਵਿੱਚ ਪ੍ਰਕਾਸ਼ ਰੂਪ ਹੋ ਕੇ ਰਵ ਰਿਹਾ, ਪੂਰਨ ਹੋ ਰਿਹਾ, ਵਿਆਪਕ ਆ ਉਹ। ਪਰ ਇਹ ਮਨ ਦੀ ਧਾਰਨਾ ਇੱਕ ਬਣਾ ਲਓ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਅਸੀਂ ਚੰਗੇ ਨਹੀਂ ਹਾਂ ਅਤੇ ਸੰਸਾਰ ਵਿੱਚ ਹੋਰ ਕੋਈ ਬੁਰਾ ਨਹੀਂ ਹੈ। ਇਹ ਫਿਲੋਸਫੀ ਆਪਣੀ ਮਿਲਣ ਦੀ, ਇਹ ਤਰ੍ਹਾਂ ਮਿਲਣਾ, ਆਪਣੇ ਆਪ ਨੂੰ ਚੰਗੇ ਨਹੀਂ ਸਮਝਣਾ, ਦੂਜੇ ਨੂੰ ਬੁਰਾ ਨਹੀਂ ਸਮਝਣਾ। ਜੇ ਇਸ ਤਰ੍ਹਾਂ ਦਾ ਖਿਆਲ ਹੋ ਜਾਏ ਤਾਂ ਮਹਾਰਾਜ ਗੁਰੂ ਮਹਾਰਾਜ ਪ੍ਰਣਵਤ ਤੋਂ ਭਾਵ ਦਾ ਕਥਨ ਕਰਦੇ ਨੇ, ਉਹ ਮਨੁੱਖ ਨੂੰ ਉਹ ਵਾਹਿਗੁਰੂ ਸੰਸਾਰ ਸਮੁੰਦਰ ਤੋਂ ਫਿਰ ਤਾਰ ਦਿੰਦੇ ਨੇ, ਕਿਰਪਾ ਕਰ ਦਿੰਦੇ ਨੇ।